ਸਤਨਾਮ ਸ੍ਰੀ ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਪਹਿਲਾ। ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ, ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ। ਗੁਰੂ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ, ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ। ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ। ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ। ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ। ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ। ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਸਾਧ ਸੰਗਤ ਕਾਇਮ ਕੀਤੀ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਸਾਧ ਸੰਗਤ ਇੱਕ ਕਿਲਾ ਹੈ, ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਇੱਕ ਹਥਿਆਰ ਹੈ, ਜਿਸ ਮਨੁੱਖ ਦੇ ਕੋਲ ਰਹਿਣ ਦੇ ਲਈ ਕਿਲਾ ਹੋਵੇ ਉਹਨੂੰ ਦੁਸ਼ਮਣ ਦਾ ਕੋਈ ਡਰ ਨਹੀਂ ਰਹਿ ਜਾਂਦਾ। ਜਿਸ ਦੇ ਕੋਲ ਵਧੀਆ ਹਥਿਆਰ ਹੋਵੇ ਉਹ ਸਾਹਮਣੇ ਮੈਦਾਨੇ ਜੰਗ ਦੇ ਵਿੱਚ ਜੂਝਣ ਵੇਲੇ ਵੀ ਕਦੇ ਦੁਸ਼ਮਣ ਤੋਂ ਭੈ ਨਹੀਂ ਖਾਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਇਹ ਮਹਾਨ ਬਖਸ਼ਿਸ਼ ਕੀਤੀ। ਗੁਰਬਾਣੀ ਸੰਗਤ ਬਿਨਾਂ ਦੂਜੀ ਓਟ ਨਹੀਂ ਹੈ ਕਾਈ। ਇੱਕ ਗੁਰੂ ਦੀ ਸੰਗਤ, ਦੂਸਰੀ ਗੁਰੂ ਦੀ ਬਾਣੀ, ਇਹ ਐਸੀਆਂ ਅਮੋਲਕ ਦਾਤਾਂ ਹਨ ਜਿਨ੍ਹਾਂ ਦੀ ਓਟ ਲੈ ਕੇ ਅਸੀਂ ਅੰਦਰੂਨੀ ਤੇ ਬਹਿਰੂਨੀ ਜੋ ਸਾਡੇ ਜਿੰਦ ਦੇ ਦੁਸ਼ਮਣ ਹਨ ਉਹਨਾਂ ਤੋਂ ਬਚ ਵੀ ਸਕਦੇ ਹਾਂ ਤੇ ਉਹਨਾਂ ਦਾ ਮੁਕਾਬਲਾ ਵੀ ਕਰ ਸਕਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਧਨਾਸਰੀ ਰਾਗ ਵਿੱਚ ਪਾਵਨ ਪਵਿੱਤਰ ਉਪਦੇਸ਼ ਉਚਾਰਨ ਕਰ ਰਹੇ ਹਨ। ਇਹ ਸ਼ੰਤ ਸ਼ਬਦ ਹਨ ਜਿਨ੍ਹਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਸ਼ੰਤਾਂ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ ਉਹਦੇ ਬਾਰੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ, ਅਤੇ ਇਸ ਦੇ ਨਾਲ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਣ ਇਸ ਅਗਲੇ ਸ਼ੰਤ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਪਿਆਰ ਵਾਲੀ ਅਵਸਥਾ ਤੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਾਨ ਸਮਰੱਥਾ ਦਾ, ਉਹਦੀ ਕੁਦਰਤ ਦਾ ਵੀ ਵਰਣਨ ਕੀਤਾ ਹੈ। ਸਾਰੇ ਸੰਸਾਰ ਦੀ ਸਿਰਜਣਾ ਕਰਨ ਵਾਲਾ ਤੇ ਸਾਰੀ ਸ੍ਰਿਸ਼ਟੀ ਦੀ ਲੈਤਾ ਕਰਨ ਵਾਲਾ ਵੀ ਉਹੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਨਾਲ ਗੁਰੂ ਦੀ ਵੀ ਮਹਿਮਾ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਮੈਂ ਤੇਰੇ ਨਾਮ ਨੂੰ ਜਪ ਕੇ ਜੀ ਰਿਹਾ ਹਾਂ, ਮਨ ਆਨੰਦ ਹੈ ਜੀਓ, ਹੇ ਪਿਆਰੇ ਜੀਓ, ਕਿਉਂਕਿ ਨਾਮ ਦੁਆਰਾ ਮੇਰੇ ਮਨ ਦੇ ਵਿੱਚ ਆਨੰਦ ਪ੍ਰਗਟ ਹੋ ਗਿਆ ਹੈ।
ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀਓ, ਸਾਚੋ ਸਾਚਾ ਨਾਉ, ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਸੱਚਾ ਹੈ, ਉਹ ਆਪ ਵੀ ਸੱਚਾ ਹੈ, ਸਾਚਾ ਸਾਹਿਬ ਸਾਚ ਨਾਹੀਂ, ਉਹਦਾ ਨਾਮ ਵੀ ਸੱਚਾ ਹੈ। ਗੁਣ ਗੋਬਿੰਦ ਹੈ ਜੀਓ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਉਸ ਬਈ ਗੋਬਿੰਦ ਦੇ ਗੁਣਾਂ ਨੂੰ ਉਚਾਰਨ ਕਰਦੇ ਹਾਂ, ਇੱਕ ਪਾਸੇ ਸੱਚੇ ਦਾ ਸੱਚਾ ਨਾਮ ਜਪ ਰਹੇ ਹਾਂ, ਦੂਸਰੇ ਪਾਸੇ ਉਸ ਗੋਬਿੰਦ ਦੇ ਗੁਣਾਂ ਨੂੰ ਵੀ ਉਚਾਰਨ ਕਰਦੇ ਹਾਂ।
ਗੁਰ ਗਿਆਨ ਅਪਾਰਾ ਸਿਰਜਣਿਆਰਾ ਜਿਨ ਸਿਰ ਜੀ ਤਿਨ ਗੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਗਿਆਨ ਅਪਾਰਾ, ਗੁਰੂ ਦਾ ਬਖਸ਼ਿਆ ਗਿਆਨ ਅਪਾਰਾ ਪਾਰਾਵਾਰ ਤੋਂ ਰਹਿਤ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੀ ਆਖਦੇ ਨੇ, ਸਿਰਜਣਹਾਰਾ, ਉਹ ਅਕਾਲ ਪੁਰਖ ਵਾਹਿਗੁਰੂ ਹੀ ਸਾਰੇ ਸੰਸਾਰ ਦੀ ਰਚਨਾ ਕਰਨ ਵਾਲਾ ਹੈ, ਤੇ ਨਾਲ ਹੀ ਇਹ ਵੀ ਦੱਸਦੇ ਹਨ, ਜਿਨ ਸਿਰ ਜੀ ਤਿਨ ਗੋਈ, ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਸਿਰਜੀ ਬਣਾਈ ਹੈ, ਤਿਨ ਗੋਈ, ਫਿਰ ਉਸੇ ਨੇ ਹੀ ਇਸ ਨੂੰ ਗੋਈ ਦਾ ਅਰਥ ਬੁਲਾਇਆ ਹੈ। ਗੋਈ ਦੇ ਤਿੰਨ ਸੰਕੇਤੀ ਅਰਥ ਮਹਾਂਪੁਰ ਕਰਦੇ ਸਨ, ਮਿਲਾਈ, ਬੁਲਾਈ ਤੇ ਛਪਾਈ। ਭਾਵ ਅਰਥ ਇਹਨਾਂ ਦਾ ਇਹੀ ਹੈ ਵੀ ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਉਸੇ ਨੇ ਇਸ ਨੂੰ ਆਲੋਪ ਕੀਤਾ, ਲੈ ਕੀਤਾ ਹੈ।
ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਦਰਗਾਹੀ ਪਰਵਾਨਾ ਆਉਂਦਾ ਹੈ, ਹੁਕਮ ਪਠਾਇਆ, ਉਹ ਆਪਣੇ ਹੁਕਮ ਦੇ ਵਿੱਚ ਭੇਜਦਾ ਹੈ, ਜਿਵੇਂ ਕਿ ਭਗਤ ਬਾਣੀ ਵਿੱਚ ਆਇਆ ਹੈ, ਚਲ ਦਰਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗਹਿ ਕਾ ਆਇਆ। ਇਹ ਜਦੋਂ ਦਰਗਾਹੀ ਪਰਵਾਨਾ ਆਉਂਦਾ ਹੈ ਤੇ ਵਾਹਿਗੁਰੂ ਇਹਨੂੰ ਹੁਕਮ ਦੇ ਵਿੱਚ ਭੇਜਦਾ, ਫੇਰ ਨਾ ਸਕੈ ਕੋਈ, ਉਸਨੂੰ ਕੋਈ ਵੀ ਮੋੜ ਨਹੀਂ ਸਕਦਾ।
ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਕਰ ਵੇਖੈ, ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕਰਕੇ ਸਭ ਨੂੰ ਵੇਖ ਵੀ ਰਿਹਾ ਹੈ, ਸਭ ਦੀ ਨਿਗਰਾਨੀ ਨਜ਼ਰਸਾਨੀ ਵੀ ਕਰ ਰਿਹਾ ਹੈ, ਸਿਰ ਸਿਰ ਲਿਖਿਆ, ਸਾਰੇ ਜੀਵਾਂ ਦੇ ਸਿਰਬ ਸਿਰ ਲੇਖ ਵੀ ਉਹੀ ਲਿਖ ਰਿਹਾ ਹੈ। ਆਪੇ ਸੁਰਤ ਬੁਝਾਈ, ਉਸ ਵਾਹਿਗੁਰੂ ਪਰਮੇਸ਼ਰ ਨੇ ਜੀਵ ਨੂੰ ਸੋਝੀ ਵੀ ਆਪ ਹੀ ਬਖਸ਼ਿਸ਼ ਕੀਤੀ ਹੈ।
ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸਾਹਿਬ ਮਾਲਕ ਵਾਹਿਗੁਰੂ ਮਨ ਦੀ ਗਮਤਾ ਤੋਂ ਪਰੇ ਤੇ ਇੰਦਰੀਆਂ ਦੇ ਵੀ ਆਵਿਸ਼ੇ ਹੈ, ਜੀਵਾ ਸੱਚੀ ਨਾਈ, ਮੈਂ ਉਸਦੀ ਸੱਚੀ ਵਡਿਆਈ ਸੱਚੀ ਮਹਿਮਾ ਕਰਕੇ ਜੀ ਰਿਹਾ ਹਾਂ।
ਤੁਮ ਸਰ ਅਵਰ ਨਾ ਕੋਏ ਆਇਆ ਜਾਏ ਸੀ ਜੀਓ।
ਹੁਣ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਉਚਾਰਨ ਕਰਦੇ ਹਨ, ਤੁਮ ਸਰ ਅਵਰ ਨਾ ਕੋਏ, ਹੇ ਵਾਹਿਗੁਰੂ ਜੀ, ਤੁਹਾਡੇ ਬਰਾਬਰ ਹੋਰ ਕੋਈ ਵੀ ਨਹੀਂ ਹੋ ਸਕਦਾ, ਆਇਆ ਜਾਏ ਸੀ ਜੀਓ, ਕਿਉਂਕਿ ਜੋ ਵੀ ਸੰਸਾਰ ਦੇ ਵਿੱਚ ਆਇਆ ਹੈ, ਚਾਹੇ ਕੋਈ ਅਵਤਾਰ ਹੈ, ਪੀਰ ਪੈਗੰਬਰ ਹੈ, ਚਾਹੇ ਕੋਈ ਸਾਧਾਰਨ ਜੀਵ ਹੈ, ਜੋ ਵੀ ਆਇਆ ਹੈ, ਹੇ ਪਿਆਰੇ ਜੀਓ, ਉਹ ਜਾਇ ਸੀ ਚਲਿਆ ਜਾਵੇਗਾ।
ਹੁਕਮੀ ਹੋਏ ਨਬੇੜ ਪਰਮ ਚੁਕਾਏ ਸੀ ਜੀਓ।
ਹੇ ਪਿਆਰੇ ਜੀਓ, ਹੁਕਮ ਦੇ ਵਿੱਚ ਹੀ, ਤੇਰੇ ਹੁਕਮ ਦੇ ਵਿੱਚ ਹੀ ਜੀਵ ਦੇ ਕਰਮਾਂ ਦਾ ਨਬੇੜਾ ਹੁੰਦਾ, ਤੇ ਜਦੋਂ ਜੀਵ ਨੂੰ ਆਪਣੇ ਕਰਮਾਂ ਦਾ ਫੈਸਲਾ ਸੁਣਾਈ ਦਿੰਦਾ ਹੈ, ਭਰਮ ਚੁਕਾਏ ਸੀ ਜੀਓ, ਫਿਰ ਇਹਦਾ ਸਾਰਾ ਭਰਮ ਵਾਹਿਗੁਰੂ ਪਰਮੇਸ਼ਰ ਦੂਰ ਕਰ ਦਿੰਦਾ ਹੈ।
ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮੈਂ ਸਾ ਸਮਾਣਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜੀਵਾਂ ਦੇ ਕਰਮਾਂ ਦਾ ਨਿਬੇੜਾ ਹੁੰਦਾ, ਤੇ ਕਿਵੇਂ ਹੁੰਦਾ ਹੈ? ਜਦੋਂ ਗੁਰੂ ਮਹਾਰਾਜ ਭਰਮ ਨੂੰ ਚੁਕਾ ਦਿੰਦੇ ਹਨ ਉਸ ਵੇਲੇ ਕਰਮਾਂ ਦਾ ਨਿਬੇੜਾ ਹੋ ਜਾਂਦਾ ਹੈ। ਅੱਗੇ ਸਪਸ਼ਟ ਕਰਦੇ ਨੇ, ਗੁਰ ਭਰਮ ਚੁਕਾਏ ਅਕਥ ਕਹਾਏ। ਗੁਰੂ ਮਹਾਰਾਜ ਸਾਡੇ ਭਰਮ ਨੂੰ ਚੁੱਕ ਦਿੰਦੇ ਹਨ, ਕਿਵੇਂ ਅਕਥ ਕਹਾਏ? ਉਹ ਅਕਥ ਕਥਨ ਤੋਂ ਰਹਿਤ ਜੋ ਅਕਾਲ ਪੁਰਖ ਹੈ ਉਸ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰਵਾ ਕੇ ਸੱਚਮੈ ਸਾਜ ਸਮਾਣਾ ਤੇ ਫਿਰ ਇਹ ਜਿਹੜਾ ਮਨ ਹੈ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਕੇ ਤੇ ਇਹ ਸਾਚ ਸੱਚਾ ਸਚਿਆਰ ਬਣ ਜਾਂਦਾ ਹੈ। ਅਥਵਾ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਕਥ ਵਾਹਿਗੁਰੂ ਪਰਮੇਸ਼ਰ ਦਾ ਜਸ ਉਚਾਰਨ ਕਰਵਾ ਕੇ ਭਰਮ ਚੁਕਾ ਦਿੰਦੇ ਹਨ, ਸੱਚਮੈ ਸਾਜ ਸਮਾਣਾ, ਫਿਰ ਉਹ ਸੱਚਾ ਮਨ ਜਿਹੜਾ ਸੱਚ ਦੀ ਪ੍ਰਾਪਤੀ ਵਾਲਾ ਮਨ ਹੈ ਉਹ ਅੱਗੇ ਸੱਚ ਸਰੂਪ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ।
ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਆਪ ਹੀ ਸਾਰੇ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਫਿਰ ਆਪਣੇ ਵਿੱਚ ਲੀਨ ਕਰਦਾ ਹੈ। ਹੁਕਮੀ ਹੁਕਮ ਪਛਾਣਾ, ਅਸੀਂ ਤੇ ਉਸ ਹੁਕਮ ਦੇ ਮਾਲਕ ਵਾਹਿਗੁਰੂ ਦੇ ਹੁਕਮ ਨੂੰ ਹੀ ਪਛਾਣਿਆ ਹੈ। ਇਹਦਾ ਮਤਲਬ ਇਹ ਹੈ ਵੀ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜੀਵ ਆਉਂਦੇ ਨੇ, ਉਹਦੇ ਹੁਕਮ ਦੇ ਵਿੱਚ ਹੀ ਚਲੇ ਜਾਂਦੇ ਹਨ।
ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਿਖਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਰੀ ਸੱਚੀ ਵਡਿਆਈ ਜੋ ਨਾਮ ਦੀ ਹੈ ਉਹ ਅਸਾਂ ਗੁਰੂ ਤੋਂ ਪ੍ਰਾਪਤ ਕੀਤੀ ਹੈ। ਤੂੰ ਮਨ ਅੰਤ ਸਿਖਾਈ, ਜਿਨ੍ਹਾਂ ਦੇ ਮਨ ਦੇ ਵਿੱਚ ਨਾਮ ਵਸ ਗਿਆ, ਹੇ ਵਾਹਿਗੁਰੂ ਤੂੰ ਮਨ ਅੰਤ ਸਿਖਾਈ, ਆਂਦੇ ਸਮੇਂ ਤੂੰ ਉਹਨਾਂ ਦੇ ਮਨ ਦੇ ਨਾਲ ਸਿਖਾਈ, ਮਦਦਗਾਰ ਹੁੰਨਾ, ਸਹਾਈ ਹੁੰਨਾ ਹੈ।
ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਆਪ ਜੀ ਤੋਂ ਬਿਨਾਂ ਹੋਰ ਕੋਈ ਦੂਜਾ ਸਾਨੂੰ ਤੇ ਦਿਸਦਾ ਹੀ ਨਹੀਂ। ਨਾਮ ਤੇਰਾ ਵਡਿਆਈ, ਅਸੀਂ ਤੇਰੇ ਨਾਮ ਦੁਆਰਾ ਹੀ ਤੇਰੀ ਵਡਿਆਈ ਕਰਦੇ ਹਾਂ, ਅਥਵਾ ਤੇਰਾ ਨਾਮ ਵੀ ਜਪਦੇ ਹਾਂ, ਤੇਰੀ ਵਡਿਆਈ ਵੀ ਕਰਦੇ ਹਾਂ।
ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀਓ, ਤੂੰ ਸੱਚਾ ਸਿਰਜਣਹਾਰ ਕਰਤਾ ਪੁਰਖ ਹੈ, ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ ਤੇ ਅਲਖ ਸਿਰੰਦਿਆ ਜੀਓ। ਹੇ ਅਲਖ ਵਾਹਿਗੁਰੂ ਪਰਮੇਸ਼ਰ, ਤੁਸਾਂ ਆਪ ਹੀ ਸਾਰੇ ਜੀਵਾਂ ਨੂੰ ਸਰੰਦਿਆ ਦਾ ਅਰਥ ਸਿਰਜਣਾ ਕੀਤਾ ਹੈ।
ਏਕ ਸਾਹਿਬ ਦੁਆਰਾ ਵਾਦ ਵਧੰਦਿਆ ਜੀਓ।
ਹੇ ਵਾਹਿਗੁਰੂ ਜੀ, ਤੂੰ ਸਾਹਿਬ ਇੱਕ ਹੈ ਤੇ ਰਾਹ ਦੋ ਬਣਾ ਦਿੱਤੇ ਹਨ, ਵਾਦ ਵਧੰਦਿਆ ਜੀਓ। ਇਸੇ ਲਈ ਜਿਹੜੇ ਦੋ ਰਸਤਿਆਂ ਤੇ ਚੱਲਣ ਵਾਲੇ ਲੋਕ ਨੇ ਉਹ ਆਪਸ ਵਿੱਚ ਹੇ ਪਿਆਰੇ ਜੀਓ ਉਹ ਝਗੜਾ ਵਧਾ ਲੈਂਦੇ ਨੇ, ਕੋਈ ਨਾ ਕੋਈ ਬਖੇੜਾ ਖੜਾ ਕਰੀ ਰੱਖਦੇ ਨੇ। ਵਾਹਿਗੁਰੂ ਇੱਕ ਹੈ, ਰਾਹ ਦੋ ਨੇ। ਉਹ ਦੋ ਰਾਹ ਕਿਹੜੇ ਨੇ? ਇੱਕ ਨੇਕੀ ਦਾ ਮਾਰਗ ਹੈ, ਦੂਸਰਾ ਬਦੀ ਦਾ ਮਾਰਗ ਹੈ। ਇੱਕ ਧਰਮ ਦਾ ਰਸਤਾ ਹੈ, ਦੂਸਰਾ ਅਧਰਮ ਦਾ ਰਸਤਾ ਹੈ। ਇਹ ਦੋ ਰਾਹ ਤੁਸਾਂ ਬਣਾਏ ਨੇ। ਅਥਵਾ ਇੱਕ ਭਗਤੀ ਦਾ ਰਾਹ ਹੈ, ਦੂਸਰਾ ਮਾਇਆ ਦਾ ਰਾਹ ਹੈ, ਲਿਵ ਤਾਤ ਦੋ ਰਾਹ ਹੈ। ਇਹ ਵੀ ਸਤਿਗੁਰੂ ਮਹਾਰਾਜ ਨੇ ਦੋ ਰਾਹ ਦੱਸੇ ਨੇ। ਅਥਵਾ ਇੱਕ ਪਾਸੇ ਹਿੰਦੂ ਤੇ ਮੁਸਲਮਾਨ, ਇਹ ਵੀ ਦੋ ਰਾਹ ਨੇ, ਦੋ ਮਜ਼ਹਬ ਨੇ। ਇਹ ਸਾਰੇ ਤੁਸਾਂ ਹੀ ਬਣਾਏ ਨੇ। ਏਕ ਸਾਹਿਬ ਦੋ ਰਾਹ, ਸਾਹਿਬ ਇੱਕ ਹੈ, ਰਾਹ ਦੋ ਬਣਾ ਦਿੱਤੇ। ਵਾਦ ਵਧੰਦਿਆ ਜੀਓ, ਤੇ ਇਹਨਾਂ ਦਾ ਆਪਸ ਵਿੱਚ ਹਮੇਸ਼ਾ ਲਈ ਝਗੜਾ ਵੱਧਦਾ ਰਹਿੰਦਾ ਹੈ।
ਦੋਇ ਰਾਹ ਚਲਾਏ ਹੁਕਮ ਸਬਾਏ ਜਨਮ ਮੁਹਾ ਸੰਸਾਰਾ।
ਹੇ ਵਾਹਿਗੁਰੂ ਜੀ, ਸਾਰੇ ਜੀਵ ਤੁਸੀਂ ਦੋਹੀ ਰਾਹਾਂ ਤੇ ਚਲਾਏ ਨੇ ਤੇ ਚਲਾਏ ਆਪਣੇ ਹੁਕਮ ਦੇ ਵਿੱਚ ਨੇ। ਤੇਰੇ ਹੁਕਮ ਦੇ ਵਿੱਚ ਸਾਰੇ ਜੀਵ ਦੋ ਰਾਹਾਂ ਤੇ ਚੱਲ ਰਹੇ ਹਨ। ਜਨਮ ਮੁਹਾ ਸੰਸਾਰਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜਾ ਮਨੁੱਖ ਮਾਇਆ ਦੇ ਪਾਪ ਦੇ ਰਸਤੇ ਚੱਲਦਾ ਹੈ, ਜਨਮ ਮੁਹਾ ਸੰਸਾਰਾ, ਉਹ ਸੰਸਾਰ ਦੇ ਵਿੱਚ ਜਨਮ ਲੈ ਕੇ ਫਿਰ ਮਰਦਾ ਹੈ ਤੇ ਫਿਰ ਜਨਮ ਲੈਂਦਾ, ਫਿਰ ਮਰਦਾ ਹੈ। ਬਾਰ ਬਾਰ ਉਹ ਜੰਮਦਾ ਮਰਦਾ ਹੀ ਰਹਿੰਦਾ ਹੈ।
ਨਾਮ ਬਿਨਾ ਨਾ ਹੀ ਕੋ ਬੇਲੀ ਬਿਖਲਾ ਦੀ ਸਿਰ ਭਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਸੰਗੀ ਸਾਥੀ ਨਹੀਂ ਹੈ, ਬਿਖਲਾ ਦੀ ਸਿਰ ਭਾਰਾ। ਤੇ ਇਨ੍ਹਾਂ ਜੀਵਾਂ ਨੇ ਆਪਣੇ ਸਿਰ ਉੱਤੇ ਜ਼ਹਿਰ ਦਾ ਭਾਰ ਲੱਦਿਆ ਹੋਇਆ ਹੈ, ਭਾਵ ਜਿਹੜੇ ਮਾੜੇ ਕਰਮ ਨੇ, ਪਾਪ ਰੂਪ ਕਰਮ ਨੇ, ਕੋਈ ਚੋਰੀਆਂ ਨੇ, ਯਾਰੀਆਂ ਨੇ, ਇਹ ਮਾਨੋ ਇਹ ਜ਼ਹਿਰ ਦਾ ਪਾਰ ਸਿਰ ਉੱਤੇ ਲੱਦਿਆ ਹੋਇਆ।
ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰਨ ਹਾਰਾ।
ਵੇਖ ਲੋ, ਜੀਵ ਆਇਆ ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੈ, ਪਰ ਇਹ ਇੱਥੇ ਆ ਕੇ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ, ਹੁਕਮ ਨਾ ਬੂਝੈ, ਹੁਣ ਇਹ ਵਾਹਿਗੁਰੂ ਦੇ ਹੁਕਮ ਨੂੰ ਸਮਝਦਾ ਹੀ ਨਹੀਂ। ਤੇ ਹੁਣ ਕਹਿੰਦਾ, ਜੋ ਕਰਦਾ ਮੈਂ ਕਰਦਾ ਹਾਂ, ਮੈਂ ਦੇ ਵਿੱਚ ਹੀ ਸਾਰਾ ਕੁਛ ਕਰ ਰਿਹਾ। ਹੁਕਮ ਸਵਾਰਨ ਹਾਰਾ, ਤੇ ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਹੀ ਜੀਵਾਂ ਦੇ ਜੀਵਨ ਨੂੰ ਸਵਾਰਨ ਵਾਲਾ ਹੈ।
ਨਾਨਕ ਸਾਹਿਬ ਸ਼ਬਦ ਸਿਆਪੈ ਸਾਚਾ ਸਿਰਜਣਹਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸਾਹਿਬ ਸ਼ਬਦ ਸੰਜਾਪੈ, ਇਹ ਜੰਜੇ ਦਾ ਉਚਾਰਨ ਸੰਜਾਪੈ, ਨਾਨਕ ਸਾਹਿਬ ਸ਼ਬਦ ਸੰਜਾਪੈ ਸਾਚਾ ਸਿਰਜਣਹਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸਾਚਾ ਸ਼ਬਦ ਸੰਜਾਪੈ ਸਾਚਾ ਸਿਰਜਣਹਾਰਾ। ਜੋ ਸੱਚਾ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਹੈ, ਉਸ ਨੂੰ ਸੱਚੇ ਸ਼ਬਦ ਦੁਆਰਾ ਸੰਜਾਪੈ ਦਾ ਅਰਥ ਸਿਆਣਿਆ ਜਾਂਦਾ ਹੈ, ਪਛਾਣਿਆ ਜਾਂਦਾ ਹੈ।
ਭਗਤ ਸੁਹੈ ਦਰਬਾਰ ਸ਼ਬਦ ਸੁਹਾਇਆ ਜੀਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀਉ, ਭਗਤ ਸੁਹੈ ਦਰਬਾਰ, ਜਿਹੜੇ ਭਗਤ ਲੋਕ ਨੇ ਉਹ ਪਰਮੇਸ਼ਰ ਦੇ ਸੱਚਖੰਡ ਦਰਬਾਰ ਦੇ ਵਿੱਚ ਵੀ ਸ਼ੋਭਾ ਪ੍ਰਾਪਤ ਕਰਦੇ ਹਨ। ਕਿਉਂ? ਸ਼ਬਦ ਸੁਹਾਇਆ ਜੀਉ, ਉਹਨਾਂ ਨੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਲਿਆ ਹੈ।
ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ।
ਹੇ ਪਿਆਰੇ ਜੀਉ, ਉਹ ਆਪਣੀ ਰਸਨਾ ਤੋਂ ਅੰਮ੍ਰਿਤ ਬਾਣੀ ਨੂੰ ਉਚਾਰਨ ਕਰਦੇ ਹਨ, ਤੇ ਉਸ ਅੰਮ੍ਰਿਤ ਬਾਣੀ ਦੇ ਰਸ ਵਿੱਚ ਹੀ ਉਹਨਾਂ ਨੇ ਆਪਣੀ ਰਸਨਾ ਨੂੰ ਰਸਾਇਆ ਹੋਇਆ ਹੈ।
ਰਸਨ ਰਸਾਏ ਨਾਮ ਤਿਸਾਏ ਗੁਰ ਕੈ ਸ਼ਬਦ ਵਿਕਾਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਸਨ ਰਸਾਏ ਨਾਮ ਤਿਸਾਏ, ਉਹ ਗੁਰਮੁਖ ਆਪਣੀ ਰਸਨਾ ਨੂੰ ਨਾਮ ਬਾਣੀ ਦੇ ਰਸ ਵਿੱਚ ਰਸਾਈ ਰੱਖਦੇ ਹਨ, ਤੇ ਨਾਮ ਤਿਸਾਏ ਤੇ ਨਾਮ ਦੀ ਪਿਆਸ ਉਹਨਾਂ ਨੂੰ ਲੱਗੀ ਹੀ ਰਹਿੰਦੀ ਹੈ। ਇਸੇ ਲਈ ਉਹ ਆਪਣੀ ਰਸਨਾ ਦੁਆਰਾ ਹਰ ਵੇਲੇ ਨਾਮ ਨੂੰ ਜਪਦੇ ਹਨ। ਗੁਰ ਕੈ ਸ਼ਬਦ ਵਿਕਾਣੇ, ਉਹ ਗੁਰੂ ਕੇ ਸ਼ਬਦ ਰਾਹੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਅਥਵਾ ਸਤਿਗੁਰੂ ਦੇ ਦਰ ਤੇ ਵਿਕਾਣੀ ਦਾ ਅਰਥ ਵਿਕ ਹੀ ਗਏ ਨੇ। ਜਿਵੇਂ ਕੋਈ ਮੁੱਲ ਖਰੀਦਿਆ ਹੋਇਆ ਗੁਲਾਮ ਹੋਵੇ, ਹਉ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਇਉਂ ਉਹ ਗੁਰੂ ਕੇ ਸ਼ਬਦ ਦੁਆਰਾ ਗੁਰੂ ਮਹਾਰਾਜ ਦੇ ਹੱਠ ਤੇ ਪਾਵ ਸਾਧ ਸੰਗਤ ਤੇ ਵਿਕ ਹੀ ਗਏ ਹਨ।
ਪਾਰਸ ਪਰਸਿਆ ਪਾਰਸ ਹੋਏ ਜਾਂ ਤੇਰੇ ਮਨ ਭਾਣੇ।
ਹੇ ਵਾਹਿਗੁਰੂ ਜੀ, ਜਦੋਂ ਤੇਰੇ ਮਨ ਦੇ ਵਿੱਚ ਭਾ ਗਏ, ਫਿਰ ਪਾਰਸ ਕਲਾ ਵਰਤ ਗਈ। ਪਾਰਸ ਕਲਾ ਕਿਵੇਂ ਵਰਤੀ? ਪਾਰਸ ਪਰਸਿਆ ਪਾਰਸ ਹੋਏ, ਉਹ ਗੁਰੂ ਪਾਰਸ ਨੂੰ ਪਰਸ ਕੇ ਗੁਰੂ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਕਰਕੇ ਉਹ ਵੀ ਪਾਰਸ ਦਾ ਰੂਪ ਹੀ ਹੋ ਗਏ। ਭਾਵ ਜਿਨ੍ਹਾਂ ਨੇ ਪਾਰਸ ਸਤਿਗੁਰੂ ਦੀ ਸ਼ੋਅ ਪ੍ਰਾਪਤ ਕਰ ਲਈ, ਅੰਤਰ ਆਤਮਾ ਗੁਰੂ ਦਾ ਦੀਦਾਰ ਹਾਸਲ ਕਰ ਲਿਆ, ਫਿਰ ਉਹ ਵੀ ਪਾਰਸ ਦਾ ਰੂਪ ਗੁਰੂ ਦਾ ਰੂਪ ਹੋ ਗਏ।
ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸਨੇ ਅਮਰ ਪਦਵੀ ਨੂੰ ਪ੍ਰਾਪਤ ਕਰ ਲਿਆ। ਅਮਰ ਪਦਵੀ ਕੀ ਹੈ? ਕੇਵਲ ਮੁਕਤੀ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰਬਾਨ। ਉਸਨੇ ਅਮਰ ਪਦ ਨੂੰ ਪ੍ਰਾਪਤ ਕਰ ਲਿਆ ਤੇ ਨਾਲ ਦੀ ਨਾਲ ਆਪ ਗੁਆਇਆ, ਆਪਾ ਪਾਵ ਹੰਕਾਰ ਵੀ ਗੁਆ ਦਿੱਤਾ। ਵਿਰਲਾ ਗਿਆਨ ਵਿਚਾਰੀ, ਤੇ ਕੋਈ ਵਿਰਲਾ ਹੀ ਮਨੁੱਖ ਗਿਆਨ ਦੀ ਵਿਚਾਰ ਕਰਦਾ ਹੈ।
ਨਾਨਕ ਭਗਤ ਸੋਹਨ ਦਰ ਸਾਚੈ ਸਾਚੇ ਕੇ ਵਾਪਾਰੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਗਤ ਲੋਕ ਜਿਹੜੇ ਸੱਚੇ ਨਾਮ ਦੇ ਵਪਾਰੀ ਨੇ, ਉਹੀ ਉਸ ਵਾਹਿਗੁਰੂ ਦੇ ਸੱਚੇ ਦਰ ਤੇ ਪਾਵ ਸੱਚਖੰਡ ਦਰਬਾਰ ਦੇ ਵਿੱਚ ਸ਼ੋਭਾ ਪ੍ਰਾਪਤ ਕਰਦੇ ਹਨ।
ਭੁੱਖ ਪਿਆ ਸੋ ਆਤ ਕਿਉਂ ਕਰ ਕਿਉਂ ਦਰ ਜਾਏ ਸਾਜੀਓ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭੁੱਖ ਪਿਆ ਸੋ ਆਤ, ਆਤ ਕਹਿੰਦੇ ਨੇ ਮਾਇਆ ਨੂੰ, ਵੀ ਹੁਣ ਸਾਡੇ ਮਨ ਦੇ ਵਿੱਚ ਮਾਇਆ ਦੀ ਹੀ ਭੁੱਖ ਤੇ ਮਾਇਆ ਦੀ ਹੀ ਪਿਆਸ ਲੱਗੀ ਹੋਈ ਹੈ। ਕਿਉਂ ਦਰ ਜਾਏ ਸਾ ਜੀਓ, ਹੁਣ ਨਾਮ ਦਾ ਪਿਆਰ ਦਾ ਨਾਮੋ ਨਿਸ਼ਾਨ ਹੀ ਨਹੀਂ, ਮਨ ਦੇ ਵਿੱਚ ਮਾਇਆ ਦੀ ਹੀ ਭੁੱਖ ਪਿਆਸ ਲੱਗੀ ਹੋਈ ਹੈ। ਹੇ ਪਿਆਰੇ ਜੀਓ, ਹੁਣ ਦੱਸੋ ਮੈਂ ਕਿਵੇਂ ਉਸ ਵਾਹਿਗੁਰੂ ਦੇ ਦਰ ਤੇ ਜਾਵਾਂਗਾ।
ਸਤਿਗੁਰ ਪੁੱਛੋ ਜਾਏ ਨਾਮ ਤੇ ਆਏ ਸਾ ਜੀਓ।
ਤੇ ਫਿਰ ਮੈਂ ਹੁਣ ਸਤਿਗੁਰੂ ਨੂੰ ਜਾ ਕੇ ਪੁੱਛਾਂਗਾ ਕਿ ਦੱਸੋ ਮੈਂ ਹੁਣ ਉਸ ਵਾਹਿਗੁਰੂ ਦੇ ਦਰ ਤੇ ਕਿਵੇਂ ਪਹੁੰਚ ਸਕਦਾ ਹਾਂ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ, ਗੁਰਮੁਖਾ ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਧਿਆ, ਤੇ ਮੈਂ ਜਾ ਕੇ ਸਤਿਗੁਰੂ ਨੂੰ ਪੁੱਛਾਂਗਾ, ਤੇ ਸਤਿਗੁਰੂ ਨੂੰ ਪੁੱਛ ਕੇ ਨਾਮ ਧਿਆਏ ਸਾ ਜੀਓ। ਹੇ ਪਿਆਰੇ ਜੀਓ, ਮੈਂ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਵਾਂਗਾ।
ਸੱਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੈਂ ਸੱਚੇ ਨਾਮ ਨੂੰ ਧਿਆਵਾਂਗਾ ਤੇ ਨਾਲ ਹੀ ਸਾਚ ਚਵਾਈ ਤੇ ਆਪਣੀ ਰਸਨਾ ਤੋਂ ਵੀ ਸੱਚੇ ਨਾਮ ਨੂੰ ਉਚਾਰਨ ਕਰਾਂਗਾ। ਗੁਰਮੁਖ ਸਾਚ ਪਛਾਣਾ, ਇਉਂ ਗੁਰੂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਤੇ ਨਾਮ ਨੂੰ ਸਿਮਰ ਕੇ ਮੈਂ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਵਾਂਗਾ।
ਦੀਨਾ ਨਾ ਦਿਆਲ ਨਿਰੰਜਨ ਅੰਦਿਨ ਨਾਮ ਵਖਾਣਾ।
ਉਹ ਅਕਾਲ ਪੁਰਖ ਵਾਹਿਗੁਰੂ ਦੀਨਾ ਗਰੀਬਾਂ ਦਾ ਨਾਥ ਸਵਾਮੀ ਹੈ, ਦਿਆਲ ਦਇਆ ਦਾ ਘਰ, ਨਿਰੰਜਨ ਸ਼ੁੱਧ ਸਰੂਪ ਹੈ, ਅਨਦਨ ਨਾਮ ਵਖਾਣਾ। ਮੈਂ ਦਿਨ ਰਾਤ ਉਸ ਵਾਹਿਗੁਰੂ ਦੇ ਨਾਮ ਨੂੰ ਜਪਦਾ ਰਹਿਣਾ ਹਾਂ।
ਕਰਨੀਕਾਰ ਤੁਰੋ ਫੁਰਮਾਈ ਆਪ ਮੁਆ ਮਨ ਮਾਰੀ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਭਗਤੀ ਦੀ ਕਾਰ ਹੈ, ਸੇਵਾ ਸਿਮਰਨ ਦੀ ਕਾਰ ਹੈ, ਤੁਰ ਦੁਰਗਾਹ ਤੋਂ ਵਾਹਿਗੁਰੂ ਨੇ ਕਰਨ ਲਈ ਹੁਕਮ ਕੀਤਾ ਹੋਇਆ। ਹਰ ਜੀਵ ਨੂੰ ਸੇਵਾ ਸਿਮਰਨ ਦੀ ਕਾਰ ਕਰਨੀ ਹੀ ਚਾਹੀਦੀ ਹੈ, ਤੇ ਜਿਹੜਾ ਗੁਰਮੁਖ ਹੈ ਉਹ ਉਸ ਕਾਰ ਨੂੰ ਕਰਦਾ ਹੈ। ਆਪ ਮੋਆ ਮਨ ਮਾਰੀ, ਉਹ ਆਪਣੇ ਮਨ ਨੂੰ ਮਾਰ ਕੇ ਆਪਾ ਭਾਵ ਤੋਂ ਮਰ ਗਿਆ, ਭਾਵ ਉਹ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਨਾਸ਼ ਕਰਕੇ ਤੇ ਫਿਰ ਉਹ ਆਪਾ ਭਾਵ ਤੋਂ ਵੀ ਮਰ ਜਾਂਦਾ ਹੈ। ਆਪਾ ਭਾਵ ਤਿਆਗ ਦੇਣਾ ਤੇ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਨਾਸ਼ ਕਰ ਦੇਣਾ, ਇਉਂ ਉਹ ਆਪਣੇ ਮਨ ਨੂੰ ਮਾਰ ਕੇ ਤੇ ਆਪਾ ਭਾਵ ਤੋਂ ਖੁਦ ਵੀ ਮਰ ਜਾਂਦਾ ਹੈ।
ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮ ਨਿਵਾਰੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਵਾਹਿਗੁਰੂ ਦਾ ਨਾਮ ਮਹਾਰਸ ਮਿੱਠਾ, ਬਹੁਤ ਮਿੱਠੇ ਰਸ ਵਾਲਾ ਪਦਾਰਥ ਹੈ। ਤ੍ਰਿਸ਼ਨਾ ਨਾਮ ਨਿਵਾਰੀ, ਉਸ ਨਾਮ ਨੇ ਹੀ ਸਾਡੀ ਤੇ ਸਾਰੀ ਮਾਇਆ ਦੀ, ਪਦਾਰਥਾਂ ਦੀ, ਵਿਸ਼ਿਆਂ ਦੀ ਤ੍ਰਿਸ਼ਨਾ ਨਿਵਰਤ ਕਰ ਦਿੱਤੀ ਹੈ।
ਧਨਾਸਰੀ ਛੰਤ ਮਹੱਲਾ ਪਹਿਲਾ ਫਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ।
ਹੁਣ ਅੱਗੇ ਧਨਾਸਰੀ ਰਾਗ ਦੇ ਵਿੱਚ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹੀ ਛੰਤ ਆ ਰਿਹਾ ਹੈ। ਇਸ ਸੰਤ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਜੀਵ ਨੂੰ ਇੱਕ ਭੁੱਲੜ ਇਸਤਰੀ ਦੇ ਰੂਪ ਦੇ ਵਿੱਚ ਵਰਣਨ ਕੀਤਾ ਹੈ, ਤੇ ਇਸ ਦਾ ਪਤੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਦੇ ਨਾਲ ਕਿਵੇਂ ਮਿਲਾਪ ਹੋ ਸਕਦਾ ਹੈ, ਉਹ ਅੱਗੇ ਜਾ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ। ਲੋ ਸੰਗਤਾਂ, ਇਸ ਪਵਿੱਤਰ ਸੰਤ ਦੀ ਵਿਚਾਰ ਸੁਣੋ, ਫਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ। ਸਤਿਗੁਰੂ ਕਹਿੰਦੇ ਨੇ ਉਹ ਪਰਮੇਸ਼ਰ ਪਤੀ ਤੇ ਸੰਗ ਨਾਲ ਹੀ ਹੈ, ਉਹ ਪਰਮੇਸ਼ਰ ਪਤੀ ਸਭ ਦੇ ਨਾਲ ਹੀ ਵਸ ਰਿਹਾ ਹੈ, ਪਰ ਮੂਠੜੀਏ, ਸਤਿਗੁਰੂ ਕਹਿੰਦੇ ਨੇ ਇਹ ਜਿਹੜੀ ਜੀਵ ਰੂਪ ਇਸਤਰੀ ਹੈ ਇਹ ਵਿਸ਼ੇ ਵਿਕਾਰਾਂ ਕਰਕੇ ਲੁੱਟੀ ਗਈ ਹੈ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹਨਾਂ ਪੰਜ ਠੱਗਾਂ ਨੇ ਜੀਵ ਰੂਪ ਇਸਤਰੀ ਨੂੰ ਲੁੱਟ ਲਿਆ ਹੈ। ਪਤੀ ਪਰਮੇਸ਼ਰ ਨਾਲ ਹੈ, ਖਬਰ ਨਾ ਪਾਈਆ ਜੀਓ। ਹੇ ਪਿਆਰੇ ਜੀਓ, ਇਸ ਲੁੱਟੀ ਹੋਈ ਨੇ ਉਸ ਪਤੀ ਪਰਮੇਸ਼ਰ ਦੀ ਖਬਰ ਸਾਰ ਨੂੰ ਪ੍ਰਾਪਤ ਹੀ ਨਹੀਂ ਕੀਤਾ।
ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ।
ਹੇ ਪਿਆਰੇ ਜੀਓ, ਇਸ ਜੀਵ ਰੂਪ ਇਸਤਰੀ ਨੇ ਜੋ ਵੀ ਪੁਰਬ ਕਮਾਇਆ ਜੀਓ, ਕੋਈ ਪੁਰਬਲਾ ਕਰਮ ਕੀਤਾ ਹੋਇਆ ਸੀ, ਔਰ ਓਹਦੇ ਅਨੁਸਾਰ ਉਸ ਵਾਹਿਗੁਰੂ ਪਰਮੇਸ਼ਰ ਨੇ ਏਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ।
ਲੇਖ ਨਾ ਮਿਟਈ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜੋ ਇਸ ਜੀਵ ਰੂਪ ਇਸਤਰੀ ਨੇ ਕੋਈ ਪੂਰਬਲਾ ਚੰਗਾ ਮਾੜਾ ਕਰਮ ਕੀਤਾ ਹੋਇਆ ਸੀ, ਓਹਦੇ ਅਨੁਸਾਰ ਵਾਹਿਗੁਰੂ ਨੇ ਲੇਖ ਲਿਖ ਦਿੱਤਾ। ਉਹ ਲੇਖ ਕਦੀ ਮਿਟ ਨਹੀਂ ਸਕਦਾ। ਕਿਆ ਜਾਣਾ ਕਿਆ ਹੋਸੀ, ਹੁਣ ਕੀ ਜਾਣੀਏ ਅੱਗੇ ਇਸ ਜੀਵ ਦਾ ਕੀ ਹਾਲ ਹੋਵੇਗਾ।
ਗੁਣੀ ਆਚਾਰ ਨਹੀਂ ਰੰਗ ਰਾਤੀ, ਅਵਗੁਣ ਬਹਿ ਬਹਿ ਰੋਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜੀਵ ਰੂਪ ਇਸਤਰੀ ਦੈਵੀ ਗੁਣਾਂ ਨੂੰ ਧਾਰਨ ਕਰਕੇ ਤੇ ਜਿਹੜਾ ਸ੍ਰੇਸ਼ਟ ਆਚਾਰ ਹੈ ਸਦਾਚਾਰ ਹੈ ਉਹਨੂੰ ਧਾਰਨ ਕਰਕੇ ਸ੍ਰੇਸ਼ਟ ਗੁਣਾਂ ਨੂੰ ਤੇ ਸਦਾਚਾਰ ਨੂੰ ਧਾਰਨ ਕਰਕੇ ਕਦੇ ਵਾਹਿਗੁਰੂ ਦੇ ਰੰਗ ਦੇ ਵਿੱਚ ਪ੍ਰੇਮ ਦੇ ਵਿੱਚ ਰੰਗੀ ਹੀ ਨਹੀਂ। ਅਵਗੁਣ ਬਹਿ ਬਹਿ ਰੋਸੀ ਤੇ ਅਵਗੁਣਾਂ ਦੇ ਕਾਰਨ ਤੇ ਬੈਠ ਬੈਠ ਕੇ ਹੋਰ ਆਪਣੀਆਂ ਸਹੇਲੀਆਂ ਦੇ ਪਾਸ ਰੋਂਦੀ ਰਹਿੰਦੀ ਹੈ।
ਧੰਨ ਜੋ ਬਨਿਆ ਕੀ ਛਾਇਆ, ਬਿਰਧ ਭਏ ਦਿਨ ਪੁੰਨਿਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਧੰਨ ਤੇ ਜਵਾਨੀ ਅੱਕ ਦੀ ਛਾਂ ਵਾਂਗ ਨੇ। ਅੱਕ ਦੀ ਛਾਂ ਬਹੁਤ ਸ਼ਿੱਦੀ ਜੀ ਹੁੰਦੀ ਹੈ ਕਿਉਂਕਿ ਅੱਕ ਛੋਟਾ ਜਿਹਾ ਬੂਟਾ ਹੁੰਦਾ, ਉਹਦੀ ਛਾਂ ਹੇਠ ਤੇ ਬੈਠਿਆ ਹੀ ਨਹੀਂ ਜਾਂਦਾ। ਇਹ ਧੰਨ ਤੇ ਜਵਾਨੀ ਵੀ ਅੱਕ ਦੀ ਛਾਇਆ ਵਾਂਗੂ ਤੁਛ ਹੈ। ਬਿਰਧ ਪਏ ਦਿਨ ਪੁੰਨਿਆ, ਲੋ ਹਜ਼ੂਰ ਕਹਿੰਦੇ ਨੇ ਹੁਣ ਉਮਰ ਦੇ ਦਿਨ ਪੂਰੇ ਹੋ ਗਏ ਨੇ ਤੇ ਹੁਣ ਅਸੀਂ ਬਿਰਧ ਹੋ ਗਏ ਹਾਂ, ਜਿਹੜੀਆਂ ਇਹ ਜੀਵ ਰੂਪ ਇਸਤਰੀਆਂ ਦੇ ਸਰੀਰ ਬਿਰਧ ਹੋ ਗਏ।
ਨਾਨਕ ਨਾਮ ਬਿਨਾ ਦੋਹਾਗਣ, ਛੁੱਟੀ ਝੂਠ ਵਿਛੁੰਨਿਆ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਦੋਹਾਗਣ ਬਣ ਗਈ, ਛੁੱਟੀ ਝੂਠ ਵਿਛੁੰਨਿਆ। ਇਸੇ ਲਈ ਉਸ ਵਾਹਿਗੁਰੂ ਪਰਮੇਸ਼ਰ ਨੇ ਵੀ ਛੁੱਟੀ ਦਾ ਅਰਥ ਛੁੱਟੜ ਕਰ ਦਿੱਤੀ, ਕਿਉਂਕਿ ਜਿਹੜੀ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਹੋਰ ਪਾਸੇ ਜਾਵੇ ਉਹ ਦੁਹਾਗਣ ਹੈ, ਤੇ ਜਿਹੜੀ ਦੁਹਾਗਣ ਹੋਵੇ ਉਸਨੂੰ ਉਹਦਾ ਪਤੀ ਛੱਡ ਦਿੰਦਾ। ਬਈ ਜੇ ਤੂੰ ਇਹੀ ਕੁਛ ਕਰਨਾ ਤੇ ਤੂੰ ਆਪਦਾ ਜਾ ਜਿੱਥੇ ਮਰਜ਼ੀ ਦਫ਼ਾ ਹੋ। ਛੁੱਟੀ ਝੂਠ ਵਿਛੁੰਨਿਆ, ਕਿਉਂਕਿ ਉਸਨੂੰ ਝੂਠ ਨੇ ਵਿਛੋੜ ਦਿੱਤਾ ਹੈ।